फिर मत दे विच बुद्धि दे विच रतन रतन जिहड़ा है की चीज है वैराग वैराग पैदा हो जाता है। हुण आपां रतन दा संकेती अर्थ लैणा रत रत प्रीति नूं कहिंदे ने रत ना वो जिन्हां दे अंदर रत नहीं रहिंदी प्रीति रहिंदी ही नहीं है वैराग पैदा हो जाता उहनूं कहिंदे ने जे गुरु की सिक्ख्या सुन ले सतगुरु जी ऐसी वैरागमय बाणी नौवें पातशाह दी जे कोई पढ़न लग जे रोज तो वैरागी हो जाता जे चौथे पातशाह दी बाणी पढ़न लग जाए तो वह अखां च अथरू ही जांदे रहिंदे इन्ना वैरागी पुरश बन जाता। मत विच रतन ये जवाहर ज्ञान नूं कहिंदे ने। फिर मत विच रतन जवाहर माणिक अनाणे सिहारी जे एक गुर की सिख सुनी या माणक अखर भी आ जाता माणिक महाराज कहते हैं माणक जिहड़ी चीज है वह की है श्रवण मनण निध्यासन माणक कहते हैं। सो जिहड़े बंदे मत विच रतन जवाहर माणक ए बैराग ज्ञान श्रवण मनण निध्यासन उन्हां बंदियां नूं मिल जाते हैं जिहड़े गुरु की एक सिक्ख्या सुनते हैं। कि सिख्या का तो कोई मतलब नहीं बनता सिख्या की है महाराज कहने जेड़ी जीव ते ईश की एकता की सिख्या सुनते ने जे गुरु दे कोल बैठ के ए सिख्या सुनते ने कि जीव जीव आत्मा अते ब्रह्म ए दोवें एक ने जदों ए सिख्या सुनते ने ना गुरु दे कोल बैठ के तो उन्हां दे अंदर शुभ गुण प्रगट होने शुरू हो जाते ने। गुरा एक देह बुझाई सतगुरु महाराज ने सानू तो एको ही सिख्या समझा दिती है सबना जिया का एक दाता सारिया जिया का एको एक दाता है चाहे वह किन्ना ही वड्डा कोई होवे इस करके तू किते होर नहीं जाना पता किते तू आखे मैं ब्रह्मा कोलो मंगला मैं विष्णु कोलो मंगला फलाने देवते तो मंगला फलाने औलिए फकीर तो मंगला फलाने पैगंबर तो मंगला सारे का वो एको ही है दाता तेरे गुरु ग्रंथ साहब पिता जी ने तेरे पिता जी को सारे मंगण आते ने इत और तू होर घर जाएगा तेन शर्म ना होगी जे घर होंदा मंगण जाइए फिर उलामा मिला तही महाराज गुरु नानक साहब कहने जे घर होंदया सुनद्या मंगण जाइए फिर बंदे नूं उलामा मिलदा जे राजे का मुंडा भखारी दे घर मंगदा फिरे अवे दही दो रोटियां तो राजे नूं भी शर्म आऊगा मेरे मुंडे का दिमाग खराब हो गया क्यों भखारियों के घर तो रहा जिन्हों का मैं दाता बनिया उन्हों का मंगता बन गया जाके इस करके महाराज कहने मैं तेन एक समझाती गल गुरा एक देह बुझाई अखंड चेतन देही का अभ्यास करवा दिता इस सबना जिया का एक दाता वो जिहड़ा सारिया जिया का एक दाता सब नू देण वाला है वो जिहड़ा दाता ना सो वो किथे है महाराज कहिंदे मैं कहिंदे वो तो मेरे विच ही बैठा सो मैं सो हंग है हे सो हंग हंसा जप जप हो मारू राग विच मारा वचन किया है ये अवस्था फिर बात जाके बन जाती सो मैं कहिंदे वो स्वरूप मेरा अपना ही अपना सारिया का ही स्वरूप है वह कहिंदे वो अपने नालों वखरा नहीं है सारिया नालों सो मैं विसर ना जाई वह मैनू स्वरूप भुल ना जावे मैनू कदे भुलदा नहीं है उस स्वरूप गुरा एक दे बुझाई सबना जिया का एक दाता सो मैं विसर ना जाई सिद्धो वो सानू चौबी घंटे गुरसिखो स्वरूप भुलना नहीं चाहिदा अपना मेरा स्वरूप की है मेरा अंदरला स्वरूप की है मेरा जिहड़ा स्वरूप है ना वह प्रकाश है मेरा होर कोई स्वरूप नहीं ना मेरा कोई अख नक कन्न बोल है ना मेरा कोई हथ पैर है जिहड़ा मेरा अपना सारिया के जिन्हें आप बैठे अपना सारिया का जिहड़ा अंदर स्वरूप है ना उहदा कुछ भी नहीं है चक्कर चिहन और बर्न जात और पात नहन जे उही तां अपना स्वरूप है सारिया का पर आपां अपने नूं मानदे हां देही ते देही मनना अपनी बड़ी वड्डी गलती है। वो महाराज कहिंदे गुरा एक देह बुझाई मैनू गुरां ने एक देह जिहड़ी है ना यह समझा दिती ए देही नासवंत है ए देही नासवंत है ते अंदरला स्वरूप तेरा प्रकाशमयी है ਉਹੀ ਸਰੂਪ ਪਰਮੇਸ਼ਰ ਦਾ, ਉਹੀ ਸਰੂਪ ਤੇਰਾ, ਤੇਰੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਬਸ ਇਹੀ ਰੂਪ ਹੈ ਤੇਰਾ। ਜਿੱਦਣ ਤੂੰ ਆਪਣੇ ਸਰੂਪ ਨੂੰ ਸਮਝ ਗਿਆ, ਦੇਹੀ ਦਾ ਤਿਆਗ ਕਰ ਦਿੱਤਾ, ਦੇਹ ਦੇ ਆਸ ਛੱਡ ਕੇ ਪੰਜ ਕੋਸ਼ਾਂ ਦੇ ਪਹਾੜ ਪਾਰ ਕਰ ਗਿਆ, ਔਰ ਜਾਣਨ ਲੱਗ ਪਿਆ ਕਿ ਮੈਂ ਆਪਣਾ ਸਰੂਪ, ਮੇਰਾ ਵਾਹਿਗੁਰੂ, ਮੈਂ ਤੇ ਅਸੀਂ ਵੱਖਰੇ ਨਹੀਂ ਹਾਂ, ਮੈਂ ਤੇ ਵਾਹਿਗੁਰੂ ਇੱਕੋ ਹੀ ਰੂਪ ਹਾਂ, ਮੇਰੇ ਅੰਦਰ ਹੰਗਤਾ ਹੈ, ਇਸ ਕਰਕੇ ਮੈਂ ਉਹਦੇ ਨਾਲ ਵੱਖਰਾ ਹਾਂ। ਇਹ ਵਿਸ਼ ਸੰਸਾਰ ਤੋਂ ਦੇਖਦੇ, ਇਹ ਅਲਕਾ ਰੂਪ ਹੈ, ਇਹ ਸਾਰਾ ਸੰਸਾਰ ਹੀ ਉਹਦਾ ਰੂਪ ਹੈ, ਇਹ ਪਸ਼ੂ ਪੰਛੀ ਉਹਦਾ ਰੂਪ ਹੈ, ਉਹ ਵਾਹਿਗੁਰੂ ਮੇਰੇ ਹਿਰਦੇ ਚ ਹੈ। ਮੈਂ ਆਪਣੇ ਆਪ ਨੂੰ ਐਵੇਂ ਸਮਝੀ ਜਾਂਦਾ ਕਿ ਮੈਂ ਫਲਾਨਾ ਸਿੰਘ ਹੈ। ਉਹ ਫਲਾਨਾ ਸਿੰਘ ਦਾ ਨਾਮ ਤੇਰੇ ਘਰਦਿਆਂ ਨੇ ਤੇਰੇ ਜੰਮਣ ਤੇ ਰੱਖਿਆ, ਤੇਰੇ ਜੰਮਣ ਤੋਂ ਪਹਿਲਾਂ ਨਾ ਰੱਖ ਦਿੱਤਾ, ਅੱਜ ਤੋਂ ਤੇਰੇ ਜੰਮਣ ਤੋਂ 10 ਸਾਲ ਪਹਿਲਾਂ ਨਾ ਰੱਖ ਦਿੱਤਾ। ਇਸ ਮਿੱਟੀ ਦੇ ਪੁਤਲੇ ਦਾ ਨਾਂ ਰੱਖਿਆ ਹੋਇਆ ਘਰਦਿਆਂ ਨੇ, ਉਹੀ ਨਾਂ ਸਕੂਲ ਵਿਚ ਚੱਲਦਾ। ਜਦੋਂ ਸਰੀਰ ਛੱਡ ਕੇ ਉਹ ਮਿੱਟੀ ਦੀ ਢੇਰੀ ਬਣ ਜਾਂਦੀ ਹੈ ਤਾਂ ਲੋਕ ਉਹਦਾ ਨਾਂ ਨਹੀਂ ਲੈਂਦੇ, ਜਦੋਂ ਸੀੜੀ ਤੇ ਪੈ ਕੇ ਲੋਕ ਚੁੱਕਲ ਜਾਂਦੇ ਨੇ ਕਹਿੰਦੇ ਮੁਰਦਾ ਜਾ ਰਿਹਾ, ਨਾਂ ਤਾਂ ਮੁੱਕ ਗਿਆ ਫਿਰ ਆਪਣਾ, ਇਹ ਦੇਹੀ ਵੀ ਮੁੱਕ ਗਈ। ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ। ਇਸ ਕਰਕੇ ਜਿਹੜਾ ਆਪਣਾ ਅਸਲੀ ਸਰੂਪ ਹੈ ਨਾ, ਅੰਦਰ ਨੂੰ ਝਾਕੋ, ਜਿਹੜਾ ਆਪਣੇ ਅੱਖਾਂ ਬੰਦ ਕਰਕੇ, ਆਪਣੇ ਜਿਹੜੇ ਗਿਰੀ ਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਨੂੰ ਦੇਖੋ। ਤੁਸੀਂ ਕਹੋਗੇ ਮੈਨੂੰ ਤਾਂ ਅੰਦਰ ਕੁਝ ਦੇਖਦਾ ਨਹੀਂ, ਕਾਲਾ ਕਾਲਾ ਦੇਖਦਾ ਨਾ। ਉਹ ਕਾਲਖ ਨੂੰ ਆਪਾਂ ਨੇ ਪ੍ਰਕਾਸ਼ ਵਿਚ ਬਦਲਣਾ ਹੈ। ਉਹ ਕਾਲਖ ਨੂੰ ਪ੍ਰਕਾਸ਼ ਵਿਚ ਬਦਲਦਾ ਕੌਣ ਹੈ? ਵਾਹੇ ਜੋ ਅਸਚਰਜ ਹੈ, ਜੋ ਗੋਹ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਜਿਹੜਾ ਹੁਣ ਕਾਲਾ ਕਾਲਾ ਦੇਖਦਾ ਨਾ, ਇਹਨੂੰ ਰੂਪ ਵਿਚ ਉਹਨੇ ਤਬਦੀਲ ਕਰਨਾ, ਪ੍ਰਕਾਸ਼ ਉਸ ਨੇ ਕਰਨਾ। ਇਸ ਕਰਕੇ ਪਿਆਰ ਨਾਲ ਜਪੋ, ਵਾਹਿਗੁਰੂ ਕਹਿਣ ਲੱਗੇ, ਮਹਾਰਾਜ ਤੁਸੀਂ ਸਾਡੇ ਧਰਮ ਵਿੱਚ ਆ ਜਾਓ, ਤੁਸੀਂ ਯੋਗ ਮਤ ਨੂੰ ਕਮਾਓ, ਅਸੀਂ ਤੁਹਾਨੂੰ ਸਵਾਸ ਉਤਾਰਨੇ ਚੜਾਉਣੇ ਦੱਸਾਂਗੇ। ਇਹਦੇ ਨਾਲ ਇੱਕ ਤਾਂ ਉਮਰ ਬੜੀ ਲੰਬੀ ਹੋ ਜਾਂਦੀ ਹੈ, ਦੂਸਰਾ ਰਿੱਧੀਆਂ ਸਿੱਧੀਆਂ ਬਹੁਤ ਮਿਲਦੀਆਂ ਬੰਦੇ ਨੂੰ, ਸ਼ਕਤੀਆਂ ਦਾ ਮਾਲਕ ਬਣ ਜਾਂਦਾ ਹੈ। ਜਿੰਨੀ ਮਰਜ਼ੀ ਮਹਿਮਾ ਕਰਾ ਲਿਓ ਫਿਰ ਸੰਸਾਰ ਚ, ਕਿਸੇ ਨੂੰ ਮੁੰਡਾ ਦੇ ਤਾ, ਕਿਸੇ ਨੂੰ ਪੈਸੇ ਦੇ ਤੇ, ਕਿਸੇ ਨੂੰ ਦੁੱਧ ਪੁੱਤ ਹੋ ਗਿਆ, ਸਭ ਇਹਦੇ ਨਾਲ ਦੁਨੀਆਂ ਤੁਹਾਡੇ ਚਰਨਾਂ ਦੇ ਡਿੱਗੇਗੀ। ਸੋ ਇਸ ਤਰ੍ਹਾਂ ਕਰਨ ਦੇ ਨਾਲ ਵਡਿਆਈਆਂ ਹੋਣਗੀਆਂ ਸੰਸਾਰ ਅੰਦਰ। ਮਹਾਰਾਜ ਕਹਿਣ ਲੱਗੇ, ਜੇ ਯੁੱਗ ਚਾਰੇ ਆਰਜਾ, ਮਹਾਰਾਜ ਕਹਿੰਦੇ ਜਿਹੜੀ ਆਰਜਾ ਜਿਹੜੀ ਉਮਰ ਹੈ, ਇਹ ਜੇ ਚਾਰ ਯੁੱਗ ਜਿੰਨੀ ਲੰਬੀ ਉਮਰ ਕਿਸੇ ਦੀ ਹੋ ਜਾਵੇ, ਚਾਰ ਯੁੱਗਾਂ ਜਿੰਨੀ ਲੰਬੀ ਉਮਰ, ਬਹੁਤ ਲੰਬੀ ਉਮਰ ਬਣ ਜਾਏਗੀ, 17,28,000 ਸਾਲ ਉਮਰ ਸਤਯੁਗ ਦੀ ਹੈ। ਫਿਰ ਅੱਗੇ ਤ੍ਰੇਤਾ ਆ ਗਿਆ, 12,96,000 ਸਾਲ ਉਮਰ ਤ੍ਰੇਤੇ ਦੀ। ਫਿਰ ਅੱਗੇ ਦੁਆਪਰ ਆ ਗਿਆ, 8,64,000 ਸਾਲ ਦੁਆਪਰ ਦੀ ਉਮਰ ਹੈ। ਫਿਰ ਕਲਯੁੱਗ ਆ ਗਿਆ, 432,000 ਸਾਲ ਇਹ ਕਲਯੁਗ ਦੀ ਉਮਰ ਹੈ ਸਾਰੀ, ਇਹ ਬਣ ਗਈ 43,20,000 ਸਾਲ। ਮਹਾਰਾਜ ਕਹਿੰਦੇ ਜੇ ਸਵਾਸ ਰੋਕ ਕੇ ਦਸਮ ਦੁਆਰ ਵਿੱਚ ਚੜ੍ਹਾ ਕੇ ਉਮਰ ਲੰਬੀ ਕਰ ਵੀ ਲਈਏ, ਹੋਰ ਦਸੂਣੀ ਹੋਏ, ਕਹਿੰਦੇ ਹੋਰ ਦਸੂਣੀ 10 ਗੁਣਾ ਵਧਾ ਲਈਏ, ਕਹਿੰਦੇ 44 ਯੁੱਗ ਉਮਰ ਕਰ ਲਈਏ ਜੀ ਆਪਣੇ ਇਸੇ ਢੰਗ ਨਾਲ ਉਮਰ ਵਧਾ ਲਈਏ, ਲੰਬੀ ਉਮਰ ਕਰ ਲੈਣੀ। ਹੁਣ ਲੰਬੀਆਂ ਉਮਰਾਂ ਤਾਂ ਸੱਪ ਦੀ ਉਮਰ ਅਤੇ ਕਾਂ ਦੀ ਉਮਰ ਬੜੀ ਲੰਬੀ ਮੰਨੀਆਂ। ਮਹਾਰਾਜ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ। ਸੋ ਇਸ ਕਰਕੇ ਜਿੰਨਾ ਮਰਜ਼ੀ ਲੰਬੀ ਉਮਰ ਹੋਵੇ ਬੰਦੇ ਦੀ, 9 ਖੰਡਾਂ ਦਾ ਰਾਜ ਕਰ ਲਵੇ, ਧਰਤੀ ਦਾ ਰਾਜ ਕਰ ਲਵੇ, ਕਿਉਂਕਿ ਉਹਦੀ ਉਮਰ ਇਉਂ ਬਤੀਤ ਹੋ ਜਾਂਦੀ ਹੈ ਕਿ ਸਿਮਰਨ ਤੋਂ ਬਿਨਾਂ ਉਹਦੀ ਜ਼ਿੰਦਗੀ ਸੜਦੀ ਹੀ ਰਹਿੰਦੀ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਕਹਿੰਦੇ ਸੱਪ ਵਾਂਗੂ ਤੜਫਦਾ ਰਹਿੰਦਾ ਲੰਬੀ ਉਮਰ ਵਾਲਾ, ਇੰਨੀ ਲੰਬੀ ਉਮਰ ਕਰ ਲਈ। ਮਹਾਰਾਜ ਦਸਵੇਂ ਪਾਤਸ਼ਾਹ ਨਾਗੇ ਦੀ ਸਰਾਂ ਜਦੋਂ ਪਹੁੰਚੇ, ਇੱਥੇ ਗੁਰੂ ਅੰਗਦ ਦੇਵ ਮਹਾਰਾਜ ਦਾ ਅਵਤਾਰ ਹੋਇਆ, ਸ੍ਰੀ ਮੁਕਤਸਰ ਸਾਹਿਬ ਜਾਂਦਿਆਂ ਰਸਤੇ 'ਚ ਆਉਂਦਾ ਸਥਾਨ, ਉੱਥੇ ਸੋਹਣਾ ਸਥਾਨ ਦੇਖ ਕੇ ਮਹਾਰਾਜ ਜੀ ਦਾ ਗੁਰੂ ਅੰਗਦ ਦੇਵ ਮਹਾਰਾਜ ਦੇ ਸਥਾਨ 'ਤੇ ਸੁੰਦਰ ਸੋਹਣੇ ਤੰਬੂ ਲੱਗ ਗਏ, ਸੱਜ ਗਏ ਮਹਾਰਾਜ। ਸ਼ਾਮ ਦਾ ਵਕਤ ਹੈ, ਗੁਰਸਿੱਖ ਇੱਧਰ ਘੁੰਮ ਰਹੇ ਨੇ, ਉੱਧਰ ਜਾ ਰਹੇ ਨੇ। ਉਧਰ ਇੱਕ ਪਰੇ ਕੋਈ ਲੰਬੀ ਉਮਰ ਵਾਲਾ ਸਾਧੂ ਜੋਗੀ ਬੈਠਾ ਸੀ, ਉਹਦੇ ਚੇਲੇ ਚਮਚੇ ਬੜੀ ਦੁਨੀਆਂ ਨੂੰ ਮੱਥੇ ਟੇਕੇ। ਸੋ ਕੁਝ ਗੁਰਸਿੱਖ ਉਧਰ ਜਾ ਕੇ ਕਹਿੰਦੇ ਮਹਾਰਾਜ ਇੱਕ ਬੜੀ ਲੰਬੀ ਉਮਰ ਦਾ ਸਾਧੂ ਬੈਠਾ ਉਧਰ। ਉਹ ਸਾਧੂ ਦੇ ਚੇਲੇ ਕਿਤੇ ਉੱਥੇ ਲਾਗੇ ਹੀ ਬੈਠੇ ਸੀ, ਉਹ ਵੀ ਮਹਾਰਾਜ ਦਰਸ਼ਨਾਂ ਨੂੰ ਆਏ ਸੀ। ਮਹਾਰਾਜ ਕਹਿੰਦੇ ਹਾਂ, ਕਹਿੰਦੇ ਉਹਦੀ ਉਮਰ 5120 ਸਾਲ ਉਮਰ ਹੈ ਹੁਣ ਉਹਦੀ। ਉਹਦੇ ਚੇਲਿਆਂ ਨੂੰ ਪਤਾ ਲੱਗਿਆ, ਉਹ ਜਾ ਕੇ ਸਾਧੂ ਨੂੰ ਕਹਿੰਦੇ, ਕਹਿੰਦੇ ਉਧਰ ਗੁਰੂ ਆਏ ਨੇ। ਉਹ ਕਹਿੰਦੇ ਬੱਚਾ ਹੈ ਵਿਚਾਰਾ, 30-40 ਸਾਲ ਦਾ ਬੱਚਾ ਹੈ, ਇਹਨੂੰ ਕੀ ਪਤਾ ਇਹ ਗੁਰੂ ਬਣਿਆ ਫਿਰਦਾ। ਕਹਿੰਦੇ ਨਾ ਜੀ, ਬੱਚਾ ਕੋਈ ਨੀ, ਤੁਹਾਡੀ ਉਮਰ ਦੱਸੀ ਆ ਉਹਨਾਂ ਨੇ 5120 ਸਾਲ। ਫਿਰ ਡਿੱਗਿਆ ਜਿਵੇਂ ਕਰੰਟ ਵੱਜਦਾ, ਇਕਦਮ ਅੱਖਾਂ ਖੁੱਲ ਗਈਆਂ। ਕਹਿੰਦੇ ਵਾਕਈ ਮੇਰੀ ਉਹ ਤਾਂ ਉਮਰ ਇੰਨੀ ਹੋਈ ਆ, ਉਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ, ਇੰਨਾ ਗਿਆਨ ਹੈ। ਉਹ ਖੁੰਡੀ ਜੀ ਚੁੱਕ ਕੇ ਆਪਣੀ ਤੁਰ ਕੇ ਫਿਰ ਬਜ਼ੁਰਗਾਂ ਵਾਂਗੂ ਹੌਲੀ ਹੌਲੀ ਦੋ ਜਾਣੇ ਫੜ ਕੇ ਲਿਆਏ, ਉੱਥੇ ਆ ਮੱਥਾ ਟੇਕਿਆ ਮਹਾਰਾਜ ਜੀ ਨੂੰ। ਰਹਿ ਰਾਸ ਦਾ ਪਾਠ ਹੁੰਦਾ, ਬੈਠ ਗਿਆ, ਅਰਦਾਸ ਹੋਈ। ਮਹਾਰਾਜ ਕਹਿੰਦੇ ਆਓ ਜੋਗੀ ਜੀ। ਕਹਿੰਦੇ ਮਹਾਰਾਜ ਇੰਨੀ ਛੋਟੀ ਉਮਰ ਤੇ ਇੰਨਾ ਗਿਆਨ। ਮਹਾਰਾਜ ਕਹਿੰਦੇ ਇਹ ਛੋਟੀ ਜਾਂ ਵੱਡੀ ਉਮਰ ਦਾ ਭਾਵ ਨਹੀਂ, ਗੱਲ ਤਾਂ ਇਹ ਵੀ ਅਸੀਂ ਆਪਣਾ ਪੁਰਾਣਾ ਖਲੜਾ ਤਿਆਗ ਦਿੱਤਾ, ਤੂੰ ਵੀ ਤਿਆਗ ਦੇ, ਤੇਰੇ ਤੇ ਹੀ ਕਿਰਪਾ। ਜੇ ਤੂੰ ਖਲੜੇ ਦਾ ਹੀ ਮਾਣ ਕਰੀ ਜਾਂਦਾ ਮੇਰੀ ਉਮਰ ਲੰਬੀ। ਬੰਦੇ ਦੀ ਜਿੰਨੀ ਉਮਰ ਲੰਬੀ ਹੁੰਦੀ ਆ ਉਨਾ ਹੰਕਾਰ ਵੱਧਦਾ ਜਾਂਦਾ ਉਹਨੂੰ। ਜੇ ਕਿਹੜੀ ਇੱਥੇ ਦੁਨੀਆਂ 'ਚ 120 ਸਾਲ ਉਮਰ ਹੋ ਜਾਏ, ਉਹ ਲੋਕਾਂ ਨੂੰ ਫਿਰ ਦੱਸਦਾ ਤਾਂ ਆਮ ਤੇ ਵੈਸੇ ਪਤਾ ਨਹੀਂ ਲੱਗਦਾ ਵੀ ਇਹਦੀ ਉਮਰ ਲੰਬੀ ਹੈ। ਉਹ ਆਪੇ ਹੀ ਗੱਲ ਚਲਾਉਂਦਾ ਹੁੰਦਾ, ਮੇਰੀ ਉਮਰ ਨਾ ਬਹੁਤ ਲੰਬੀ ਹੈ, ਮੈਂ 120 ਸਾਲ ਦਾ। ਉਹ ਖੁਦ ਹੀ ਦੱਸਣ ਲੱਗ ਪੈਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਗਿਆਨ ਦੇਖ ਕੇ ਚਰਨਾਂ ਦੇ ਉੱਤੇ ਮੱਥਾ ਟੇਕਣ ਲੱਗ ਪਿਆ। ਮਹਾਰਾਜ ਨੇ ਪ੍ਰਕਾਸ਼ ਬਖਸ਼ਤਾ। ਮਹਾਰਾਜ ਕਹਿੰਦੇ ਜੋਗੀ ਜਾਓ, ਸਰੀਰ ਤਿਆਗ ਦਿਓ ਆਪਣਾ। ਕਹਿੰਦੇ ਕੀ ਖੱਲੇ ਨਾਲ ਮੋਹ ਰੱਖਣਾ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਸਿੱਧਾਂ ਨੂੰ ਇਹ ਕਿਹਾ, ਜੇ ਲੰਬੀ ਉਮਰ ਹੁੰਦਾ ਹੰਕਾਰ ਦਾ ਵਾਚਕ ਹੁੰਦਾ। ਜਿਹੜੀ ਰੱਬ ਨੇ ਉਮਰ ਦਿੱਤੀ ਬੰਦੇ ਨੂੰ ਓਨੀ ਭੋਗਣੀ ਚਾਹੀਦੀ ਆ। ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ। ਕਹਿੰਦੇ ਮਹਾਰਾਜ ਫਿਰ 9 ਖੰਡਾਂ ਦੀ ਧਰਤੀ ਦੇ ਉੱਤੇ ਤੁਸੀਂ ਜਾਣੇ ਜਾਓਗੇ। ਧਰਤੀ ਦੇ ਕੋਲ 9 ਖੰਡ ਨੇ। ਜੰਬੂ ਦੀਪ, ਇਹ ਮੇਰੂ ਤੋਂ ਜਿਹੜੀਆਂ ਨਦੀਆਂ ਨਿਕਲਦੀਆਂ ਨੇ ਉਹਦੇ ਵਿਚਕਾਰਲੇ ਹਿੱਸੇ ਨੂੰ ਖੰਡ ਕਹਿੰਦੇ, ਨੌ ਖੰਡ ਦੀ ਕੁੱਲ ਧਰਤੀ ਆ ਇਹ। ਅਜਨਾਬ ਰਾਜਾ ਹੋਇਆ, ਉਹਦੇ ਨੌ ਪੁੱਤਰ ਹੋਏ ਨੇ, ਉਹ ਨੌ ਪੁੱਤਰਾਂ ਦੇ ਨਾਮ ਦੇ ਉੱਤੇ ਇਹ ਨੌ ਖੰਡ ਬਣੇ ਨੇ। ਜਿਵੇਂ ਆਪਣਾ ਭਾਰਤ ਖੰਡ ਹੈ, ਇਹ ਉਹਦਾ ਪੁੱਤਰ ਭਰਤ ਸੀ ਜਿਹੜਾ, ਉਹਦੇ ਨਾਮ ਦੇ ਉੱਤੇ ਭਾਰਤ ਖੰਡ ਬਣਿਆ। ਇਸੇ ਪ੍ਰਕਾਰ ਨੌ ਪੁੱਤਰ ਉਹਦੇ ਹੋਏ ਨੇ, ਏਲਾ ਬ੍ਰਤ ਹੋਇਆ ਇੱਕ ਕਿੰਗ ਪੁਰਸ਼ ਹੋਇਆ ਹੈ। ਇਸ ਪ੍ਰਕਾਰ ਵੱਖਰੇ ਵੱਖਰੇ ਨੌ ਪੁਰਾਣੇ ਸੀਗੇ, ਹੁਣ ਇਹ ਬਣ ਗਏ ਨੇ। ਜਿਵੇਂ ਆਸਟ੍ਰੇਲੀਆ ਹੈ ਵੱਖਰਾ ਹੈ, ਏਸ਼ੀਆ ਹੈ, ਫਿਰ ਅਮਰੀਕਾ ਵੱਖਰੀ ਸਾਈਡ 'ਤੇ ਹੈ। ਇਸ ਪ੍ਰਕਾਰ ਇਹ ਨੌ ਹਿੱਸੇ ਵੱਡੇ ਨੇ ਧਰਤੀ ਦੇ। ਨੌ ਹਿੱਸਿਆਂ ਦਾ ਮਤਲਬ, ਨੌ ਖੰਡਾਂ ਦਾ ਮਤਲਬ ਹੁੰਦਾ ਸਾਰੀ ਧਰਤੀ ਦੇ ਉੱਤੇ ਜਾਣਿਆ ਜਾਵੇ ਬੰਦਾ, ਇੰਨੀ ਮਸ਼ਹੂਰੀ ਹੋ ਜਾਵੇ। ਨਾਲ ਚੱਲਾ ਸਭ ਕੋਈ, ਸਿੱਧ ਕਹਿਣ ਲੱਗੇ ਮਹਾਰਾਜ ਫਿਰ ਸਭ ਕੋਈ ਬੰਦੇ ਨਾਲ ਚੱਲਦੇ। ਜਿਵੇਂ ਆਪਾਂ ਆਮ ਜਿਹਾ ਬੰਦਾ ਉੱਠ ਕੇ ਜਾਵੇ ਉਹਦੇ ਨਾਲ ਕੋਈ ਜਾਂਦਾ ਹੀ ਨਹੀਂ, ਪਰ ਜੇ ਕੋਈ ਬਹੁਤ ਵੱਡਾ ਆਦਮੀ ਆਵੇ ਉਹਦੇ ਨਾਲ ਜੇ ਉੱਠ ਕੇ ਤੁਰੇ ਤਾਂ ਸਾਰੀ ਦੁਨੀਆ ਉਹਦੇ ਮਗਰ ਮਗਰ ਚੱਲ ਪੈਂਦੀ ਹੈ। ਇਸ ਤਰ੍ਹਾਂ ਲੋਕ ਤੁਹਾਡੇ ਪਿੱਛੇ ਪਿੱਛੇ ਮੋਹੇ ਫਿਰਨਗੇ, ਦੁਨੀਆ ਤੁਹਾਡੇ ਮਗਰ ਮਗਰ ਲੱਗੀ ਫਿਰੇਗੀ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ, ਫਿਰ ਬਹੁਤ ਚੰਗਾ ਤੁਹਾਡਾ ਨਾਉ, ਚੰਗੇ ਦੇਵਤਿਆਂ ਦੇ ਨਾਉ ਦੇ ਉੱਤੇ ਨਾਉ ਰਖਾਉਣਾ। ਜਿਵੇਂ ਆਪਣਾ ਲੋਕ ਨੌ ਦੇਵਤੇ ਦੇ ਨਾਂ ਤੇ ਰੱਖਦੇ ਨੇ, ਬਈ ਮੇਰਾ ਨਾਮ ਫਲਾਨੇ ਦੇਵਤੇ ਉੱਤੇ ਹੈ, ਚਲੋ ਅੱਡ ਅੱਡ ਸਾਰਿਆਂ ਦੇ ਨਾਂ ਰੱਖ ਲੈਣੇ। ਕਿਸੇ ਦੇ ਵੱਡੇ ਦਾ ਨਾਂ ਜਿਹੜਾ ਹੁੰਦਾ ਉਹ ਆਪਣਾ ਨਾਂ ਰੱਖ ਲੈਣਾ, ਫਿਰ ਨਾਮ ਬੜਾ ਵੱਡਾ ਵੱਡਾ ਰੱਖਣਾ। ਇਹ ਬੜੇ ਪਹੁੰਚੇ ਹੋਏ ਮਹਾਂਪੁਰਸ਼ ਨੇ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ, ਜਸ ਮੂੰਹ ਦੇ ਉੱਤੇ ਹੁੰਦਾ ਫਿਰ ਕੀਰਤੀ ਹੁੰਦੀ ਹੈ, ਕਿ ਕੀਰਤੀ ਬੰਦੇ ਦੇ ਜਾਣ ਤੋਂ ਬਾਅਦ ਹੁੰਦੀ ਹੈ। ਜਦੋਂ ਚਲਿਆ ਜਾਂਦਾ ਲੋਕ ਬਾਅਦ ਵਿੱਚ ਵੀ ਇਹਦੀ ਕੀਰਤੀ ਕਰਦੇ, ਮਹਿਮਾ ਕਰਦੇ ਨੇ। ਮਹਾਰਾਜ ਕਹਿਣ ਲੱਗੇ ਜੇ ਚੰਗਾ ਨਾਉ ਖਾ ਵੀ ਲਵੇ ਬੰਦਾ, ਕੀਰਤੀ ਲੈ ਵੀ ਲਵੇ, ਉਹਦਾ ਕੀ ਫਾਇਦਾ ਹੈ? ਇੱਕ ਗੱਲ ਦੱਸੋ, ਉਹਦਾ ਫਾਇਦਾ ਕੀ ਹੈ? ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਇੰਨਾ ਕੁਛ ਹੁੰਦਿਆਂ, ਲੰਬੀ ਉਮਰ ਹੁੰਦਿਆਂ, ਨਵਾਂ ਖੰਡਾਂ ਵਿੱਚ ਜਾਣਿਆ, ਨਾਲ ਸਭ ਕੋਈ ਚੱਲੇ, ਚੰਗਾ ਨਾਉ ਵੀ ਹੋਵੇ, ਜਸ ਵੀ ਹੋਵੇ, ਮਹਿਮਾ ਵੀ ਹੋਵੇ, ਸਭ ਕੁਛ ਹੋਵੇ, ਪਰ ਜੇ ਤਿਸ ਨਦਰ ਨਾ ਆਵਈ, ਜੇ ਤਿਸ ਵਾਹਿਗੁਰੂ ਦੀ ਨਦਰ ਵਿੱਚ ਉਹ ਨਹੀਂ ਆਇਆ, ਵਾਹਿਗੁਰੂ ਦੀ ਕਿਰਪਾ ਰੂਪੀ ਨਦਰ ਵਿੱਚ ਨਹੀਂ ਆਇਆ, ਦੇਖਿਆ ਹੀ ਤੱਕ ਨਹੀਂ ਮਹਾਰਾਜ ਨੇ ਉਹਦੇ ਵੱਲ। ਇਹ ਤਾਂ ਕਿਉਂਕਿ ਸਾਰਾ ਕੁਝ ਮਾਇਆਵੀ ਪ੍ਰਭਾਵ ਥੱਲੇ ਆ ਨਾ, ਲੰਬੀ ਉਮਰ ਵੀ ਮਾਇਆ ਹੈ, ਦਸ ਗੁਣੇ ਹੋ ਜਾਣੇ ਵੀ ਮਾਇਆ ਹੈ, ਨੌ ਖੰਡ ਵੀ ਮਾਇਆ ਹੈ, ਨੌ ਖੰਡਾਂ ਵਿੱਚ ਜਾਣਨਾ ਵੀ ਮਾਇਆ ਹੈ, ਨਾਲ ਉੱਠ ਕੇ ਸਾਰੀ ਦੁਨੀਆਂ ਨੇ ਚੱਲਣਾ ਇਹ ਵੀ ਮਾਇਆ ਹੈ, ਚੰਗਾ ਨਾਮ ਰਖਾਉਣਾ ਵੀ ਮਾਇਆ ਹੈ, ਜਸ ਕੀਰਤ ਵੀ ਮਾਇਆ ਹੈ, ਉਹ ਤਾਂ ਸਾਰੀ ਮਾਇਆ ਹੀ ਬਣ ਗਈ। ਵਾਹਿਗੁਰੂ ਦੀ ਪੁੱਛਦਾ ਤੁਹਾਨੂੰ, ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਇਹੋ ਜਿਹੇ ਇਨਸਾਨ ਨੇ, ਸਭ ਕੁਛ ਕਰ ਕਰਾ ਕੇ ਵੀ ਪਰਮੇਸ਼ਰ ਦੀ ਨਿਗਾਹ ਤੋਂ ਜੇ ਬਾਹਰ ਹੋ ਗਏ, ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਉਹਨੂੰ ਕੀੜਿਆਂ ਦੇ ਅੰਦਰ ਵੀ ਕੀੜਾ ਬਣਾ ਦਿੱਤਾ ਜਾਂਦਾ। ਕੀਟਾਂ ਅੰਦਰ ਕੀਟ ਕਰ, ਭਾਵੇਂ ਵਿਆਕਰਣ ਅਨੁਸਾਰ ਕੀਟਾਂ ਅੰਦਰ ਕੀਟ ਤੇ ਹੀ ਵਿਸ਼ਰਾਮ ਆਉਣਾ ਚਾਹੀਦਾ, ਪਰ ਕਈ ਚੀਜ਼ਾਂ ਵਿਆਕਰਣ ਤੋਂ ਬਾਹਰ ਵੀ ਚਲੀਆਂ ਜਾਂਦੀਆਂ ਨੇ। ਗੁਰਬਾਣੀ ਵਿੱਚ ਕੀੜਿਆਂ ਦੇ ਅੰਦਰ ਵੀ ਕੀੜਾ ਬਣਾ ਕੇ ਉਹਨੂੰ ਬਿਠਾਇਆ ਜਾਂਦਾ, ਸੱਪਾਂ ਦੇ ਵਿੱਚ ਸਾਰਿਆਂ ਨਾਲੋਂ ਭੈੜੀ ਜੀਵਨ ਸੱਪ ਹੈ, ਇਹਨੂੰ ਵੀ ਕੀੜਾ ਕਹਿੰਦੇ, ਕਹਿੰਦੇ ਇਹਨੂੰ ਕੀੜਾ ਲੱਗ ਗਿਆ, ਕੀੜਾ ਲੜ ਗਿਆ, ਆਮ ਸਿੱਧਾ ਨਾਂ ਨਹੀਂ ਲੈਂਦੇ। ਜਾਂ ਕੀਟਾ ਅੰਦਰ ਕੀਟ ਕਰ, ਕੀਟਾਂ ਵਿੱਚ ਕੂਕਰ ਵੀ ਆ ਜਾਂਦੇ, ਕੂਕਰ ਦੇ ਸਿਰ ਦਾ ਕੀੜਾ ਬਣਾ ਦਿੰਦੇ ਨੇ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ, ਬਹੁਤ ਹੀ ਮਾਣ ਪ੍ਰਤਿਸ਼ਠਾ ਵਾਲੇ, ਜਿਹੜਾ ਆਪਣੇ ਆਪ ਨੂੰ ਬਹੁਤਾ ਵੱਡਾ ਜਾਣੇ, ਫਿਰ ਪਰਮੇਸ਼ੁਰ ਨੂੰ ਗੰਦਗੀ 'ਚ ਰੋਲ ਦਿੰਦਾ। ਜੋ ਜਾਣਾ ਮੈਂ ਜੋ ਬਨਬੰਤ ਸੋ ਹੋਵਤ ਬਿਸ਼ਟਾ ਕਾ ਜੰਤ।
ਇਹ ਸਾਰੀ ਅਸ਼ਟਪਦੀ ਵਿੱਚ ਹੀ ਮਹਾਰਾਜ ਨੇ ਐਸੇ ਬਚਨ ਕੀਤੇ ਨੇ। ਦੋਸ਼ੀ ਦੋਸ਼ ਧਰੇ, ਫਿਰ ਦੋਸ਼ੀ ਬੰਦੇ ਵੀ ਉਹਦੇ ਚ ਦੋਸ਼ ਧਰਦੇ ਨੇ, ਕਹਿੰਦੇ ਇਹੋ ਜਿਹੇ ਗੁਨਾਹ ਤਾਂ ਅਸੀਂ ਵੀ ਨਹੀਂ ਕੀਤੇ, ਇਹੋ ਜਿਹੇ ਪਾਪ ਤਾਂ ਅਸੀਂ ਵੀ ਨਹੀਂ ਕੀਤੇ ਜਿਹੋ ਜਿਹੇ ਨੇ ਕੀਤੇ ਹੋਏ ਨੇ। ਮਹਾਰਾਜ ਛੇਵੇਂ ਪਾਤਸ਼ਾਹ ਲਧਾਈ ਕੇ ਪਿੰਡ ਸੰਗਤ ਨੂੰ ਉਤਾਰਦੇ ਹੋਏ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ। ਜੰਗਲ ਦਾ ਰਸਤਾ, ਉਹ ਜੰਗਲੀ ਹੁੰਦੇ ਸੀ ਉਦੋਂ ਜ਼ਿਆਦਾ। ਸਾਹਮਣੇ ਇੱਕ ਬੜਾ ਵੱਡਾ ਫਨੀਆ ਨਾਗ ਫਣ ਖਿਲਾ ਰਿਹਾ ਹੋਇਆ, 10-12 ਫੁੱਟ ਲੰਬਾ ਸੱਪ, ਕਾਲਾ ਨਾਗ ਆ ਰਿਹਾ। ਭਾਈ ਬਿਧੀ ਚੰਦ ਹੁਣਾਂ ਨੇ ਬੰਦੂਕਾਂ ਤਾਣ ਲਈਆਂ, ਤੀਰ ਕਮਾਨ ਸਿਆਂ। ਮਹਾਰਾਜ ਕਹਿੰਦੇ ਮਾਰਿਓ ਨਾ ਭਾਈ, ਇਹ ਆਪਣੇ ਕੋਲ ਹੀ ਆ ਰਿਹਾ। ਮਹਾਰਾਜ ਜੀ ਘੋੜੇ ਤੋਂ ਉਤਰ ਗਏ, ਸੱਪ ਕੋਲ ਆ ਕੇ ਫਣ ਖਿਲਾਰ ਕੇ ਖੜਾ ਹੋ ਗਿਆ। ਮਹਾਰਾਜ ਨੇ ਆਪਣਾ ਸੱਜਾ ਚਰਨ ਕੱਢ ਕੇ ਆਪਣਾ ਅੰਗੂਠਾ ਉਹਦੇ ਸਿਰ ਨੂੰ ਛੁਹਾ ਦਿੱਤਾ। ਛੁਹਾਉਣ ਦੀ ਦੇਰ ਸੀ, ਸੱਪ ਫਟ ਗਿਆ ਸਾਰਾ ਹੀ। ਜਦੋਂ ਸੱਪ ਫਟ ਗਿਆ ਤਾਂ ਉਹਦੇ ਵਿੱਚੋਂ ਕਰੋੜਾਂ ਦੀ ਗਿਣਤੀ ਚ ਨਿੱਕੇ ਨਿੱਕੇ ਚਿੱਟੇ ਰੰਗ ਦੇ ਕਿਰਮ ਨਿਕਲੇ ਬੜੇ। ਉਹਦੇ ਵਿੱਚ ਇੱਕ ਪ੍ਰਕਾਸ਼ ਵੀ ਨਿਕਲਿਆ, ਸਾਹਮਣੇ ਖੜਾ ਹੋ ਗਿਆ। ਭਾਈ ਬਿਧੀ ਚੰਦ ਕਹਿੰਦਾ ਮਹਾਰਾਜ ਇਹ ਕੌਣ ਹੈ? ਕਹਿੰਦੇ ਪੁੱਛ ਲੈਂਦੇ ਆ। ਹਾਂ ਬਈ ਦੱਸ ਤੂੰ ਕੌਣ ਹੈ? ਕਹਿਣ ਲੱਗਿਆ ਮਹਾਰਾਜ ਇਸ ਇਲਾਕੇ ਵਿੱਚ ਸਭ ਤੋਂ ਵੱਧ ਵੱਡਾ ਵਿਦਵਾਨ ਸੀ ਮੈਂ, ਬੜਾ ਦੁਨੀਆਂ ਨੂੰ ਮਗਰ ਲਾਇਆ ਹੋਇਆ ਸੀ, ਬੜੀ ਦੁਨੀਆਂ ਨੇ ਮੈਨੂੰ ਮਾਇਆ ਦਿੱਤੀ, ਬੜੇ ਮੰਤਰ ਜੰਤਰ ਕੀਤੇ ਮੈਂ ਸੰਸਾਰ ਦੇ ਵਿੱਚ, ਲੋਕ ਮੈਨੂੰ ਹੌਲੀ ਹੌਲੀ ਗੁਰੂ ਮੰਨਣ ਲੱਗ ਪਏ, ਮੇਰਾ ਧਿਆਨ ਕਰਨ ਲੱਗ ਪਏ, ਭਗਤੀ ਮੈਂ ਕੀਤੀ ਨਹੀਂ ਕੋਈ, ਫਿਰ ਮੈਂ ਭੋਰਾ ਬਣਾ ਲਿਆ, ਫਿਰ ਉੱਪਰ ਬਹੁਤ ਵੱਡਾ ਥਾਂ ਬਣਾ ਲਿਆ, ਫਿਰ ਭੋਰੇ 'ਚ ਪੈਸੇ ਰੱਖ ਕੇ ਉਹ ਨੋਟਾਂ ਦੀਆਂ ਤੈਹਾਂ ਲਾ ਕੇ ਮੈਂ ਉਹਦੇ ਉੱਤੇ ਸੌਂਦਾ ਹੁੰਦਾ ਸੀ। ਸੋ ਵਿਦਵਾਨ ਵੀ ਬੜਾ ਸੀ, ਇਸ ਕਰਕੇ ਮੈਨੂੰ ਹੰਕਾਰ ਵੀ ਬੜਾ ਸੀ। ਜਦੋਂ ਮੈਂ ਸਰੀਰ ਛੱਡਿਆ ਤਾਂ ਮੇਰਾ ਧਿਆਨ ਉਸ ਮਾਇਆ ਵਿੱਚ ਹੀ ਰਹਿ ਗਿਆ। ਅੰਤਕਾਲ ਜੋ ਲਕਸ਼ਮੀ ਸਿਮਰਾ ਐਸੀ ਚਿੰਤਾ ਮੈਂ ਜੇ ਮਰਾ ਸਰਪ ਜੋਨ ਬਲ ਬਲ ਅਵਤਾਰ ਹੈ। ਧਿਆਨ ਉੱਧਰ ਰਹਿਣ ਕਰਕੇ ਮੈਂ ਸੱਪ ਬਣ ਗਿਆ। ਜਿਹੜੀ ਵਿਦਿਆ ਦਾ ਹੰਕਾਰ ਸੀ ਉਹਦੇ ਕਰਕੇ ਮੈਂ ਫੁੰਕਾਰੇ ਮਾਰਦਾ ਹਾਂ। ਜਿਨ੍ਹਾਂ ਲੋਕਾਂ ਨੂੰ ਮੈਂ ਇਹ ਕਹਿੰਦਾ ਸੀ ਕਿ ਮੇਰਾ ਧਿਆਨ ਕਰੋ, ਮੇਰੇ ਚਰਨਾਂ ਦਾ ਧਿਆਨ ਕਰੋ, ਉਹ ਮਰਨ ਵੇਲੇ ਕਿਉਂਕਿ ਮੇਰੇ 'ਚ ਧਿਆਨ ਕਰ ਲੈਂਦੇ ਸੀ, ਇਸ ਕਰਕੇ ਉਹ ਸਾਰੇ ਕਿਰਮ ਬਣ ਗਏ। ਕਿਰਮ ਬਣ ਕੇ ਹੁਣ ਮੇਰਾ ਮਾਸ ਖਾਂਦੇ ਨੇ ਅੰਦਰ। ਮੈਂ ਇੰਨਾ ਦੁਖੀ ਸੀ, ਮੈਂ ਸੱਚੇ ਪਾਤਸ਼ਾਹ ਤੁਹਾਨੂੰ ਹੀ ਯਾਦ ਕਰਦਾ ਸੀ, ਕਿਤੇ ਮਹਾਰਾਜ ਆ ਜਾਣ ਮੇਰੀ ਜਾਨ ਛਡਾਉਣ। ਸੋ ਮਹਾਰਾਜ ਆ ਜਿਹੜੇ ਮੇਰੇ ਕਿਰਮ ਨੇ, ਕੀੜੇ ਨੇ ਮੇਰੇ 'ਚ ਪਏ, ਮੇਰੇ ਚੇਲੇ ਬਣੇ, ਹੁਣ ਇਹਨਾਂ ਦਾ ਵੀ ਨਾਲ ਭਲਾ ਕਰ ਦਿਓ। ਮਹਾਰਾਜ ਤਾਂ ਦਿਆਲੂ ਨੇ, ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਇਹ ਸਾਰੇ ਹੌਲੀ ਹੌਲੀ ਮਨੁੱਖਾ ਜਨਮ ਲੈ ਲੈਣਗੇ, ਗੁਰਸਿੱਖਾਂ ਦੇ ਘਰੇ ਆ ਕੇ ਬਾਣੀ ਪੜ੍ਹ ਕੇ ਇਹਨਾਂ ਦਾ ਵੀ ਭਲਾ ਹੋ ਜਾਏਗਾ। ਕਹਿੰਦੇ ਭਾਈ ਇਉਂ ਗੁਰੂ ਬਣਿਆ, ਜੇ ਕੋਈ ਦੁਨੀਆਂ ਨੂੰ ਤਾਰ ਸਕਦਾ ਹੁੰਦਾ ਤਾਂ ਸੰਸਾਰ ਅੰਦਰ ਗੁਰੂ ਨਾਨਕ ਨੂੰ ਆਉਣ ਦੀ ਕੀ ਲੋੜ ਸੀ? ਫਿਰ ਗੁਰੂ ਦੀ ਤਾਂ ਲੋੜ ਹੀ ਨਹੀਂ, ਫਿਰ ਤਾਂ ਇੱਕ ਦੂਜੇ ਬੰਦੇ ਦਾ ਧਿਆਨ ਕਰਕੇ ਬੰਦਾ ਤਰ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਜਿਹੜਾ ਬੰਦਾ ਇਹੀ ਜੀ ਗਲਤੀ ਕਰਦਾ ਨਾ, ਗੁਰੂ ਬਣਦਾ, ਨਕਲੀ ਗੁਰੂ ਬਣਦੇ ਨੇ, ਦੁਨੀਆਂ ਨੂੰ ਕਹਿੰਦੇ ਤਾਰ ਦਿਆਂਗੇ, ਮੇਰੇ ਚਰਨਾਂ ਦਾ ਧਿਆਨ ਕਰੋ, ਮੈਂ ਤੈਨੂੰ ਸ਼ਬਦ ਦਿੰਦਾ। ਇਹ ਕਹਿਣਾ ਹੀ ਸੌਖਾ ਹੈ, ਕਰਨਾ ਬਹੁਤ ਔਖਾ। ਸੋ ਜਿਵੇਂ ਨਾਸਿਕ ਦੇ ਕੋਲੇ, ਨਾਸਿਕ ਸ਼ਹਿਰ ਦੇ ਕੋਲੇ ਪਹਾੜੀ ਜਿਹਾ ਏਰੀਆ ਪੈਂਦਾ, ਉੱਥੇ ਸ਼ੰਕਰਾਚਾਰੀਆ ਜੀ ਇੱਕ ਰਹਿੰਦੇ, ਉਹ ਤੁਰੇ ਜਾਣ ਤੇ ਜਾਂਦਿਆਂ 5-7 ਨਾਲ ਚੇਲੇ ਨੇ, ਇੱਕ ਸੱਪ ਨੇ, ਛੋਟੇ ਜਿਹੇ ਸੱਪ ਨੇ ਵੱਡਾ ਸਾਰਾ ਡੱਡੂ ਮੂੰਹ 'ਚ ਪਾ ਲਿਆ। ਹੁਣ ਉਹਨੂੰ ਛੱਡਦਾ ਹੀ ਨਹੀਂ ਉਹ, ਨਾ ਤਾਂ ਉਹ ਅੱਗੇ ਲੰਘਦਾ ਨਾ ਉਹਨੂੰ ਬਾਹਰ ਛੱਡਦਾ। ਸ਼ੰਕਰਾਚਾਰੀਆ ਜੀ ਕਹਿਣ ਲੱਗੇ, ਦੇਖੋ ਜਿਹੜਾ ਨਕਲੀ ਗੁਰੂ ਹੁੰਦਾ ਨਾ ਉਹਦਾ ਵੀ ਇਹੀ ਹਾਲ ਹੁੰਦਾ। ਕਹਿੰਦਾ ਉਹ ਚੇਲੇ ਤਾਂ ਬਹੁਤ ਬਣਾ ਲੈਂਦਾ, ਨਾ ਤਾਂ ਉਹ ਆਪ ਤਰਦਾ ਨਾ ਉਹ ਤਾਰ ਸਕਦਾ। 2 ਘੰਟਿਆਂ ਬਾਅਦ ਮੁੜ ਕੇ ਆਏ ਤਾਂ ਸੱਪ ਨੇ ਡੱਡੂ ਨੂੰ ਉਸੇ ਤਾਂ ਹੀ ਫੜਿਆ, ਡੱਡੂ ਚੀਕਾਂ ਮਾਰੀ ਜਾਂਦਾ, ਸੱਪ ਨਾ ਤਾਂ ਉਹਨੂੰ ਅੰਦਰ ਲੰਘਾ ਸਕਦਾ ਨਾ ਉਹਨੂੰ ਬਾਹਰ ਛੱਡਦਾ। ਨਕਲੀ ਗੁਰੂ ਵੀ ਇਸੇ ਤਰ੍ਹਾਂ ਹੀ ਚੇਲੇ ਬਣਾ ਤਾਂ ਲੈਂਦੇ ਨੇ, ਨਾ ਤਾਂ ਕਿਸੇ ਨੂੰ ਤਾਰ ਸਕਦੇ ਨੇ ਨਾ ਤਰਦੇ ਨੇ। ਫਿਰ ਉਹ ਚੇਲੇ ਕਿਰਮ ਬਣ ਕੇ ਇੱਥੇ ਦੁਨੀਆਂ 'ਚ ਹੀ ਘੁੰਮਦੇ ਰਹਿੰਦੇ ਨੇ, ਗੁਰੂ ਵੀ ਉਰੇ ਘੁੰਮਦਾ ਰਹਿੰਦਾ। ਨਕਲੀ ਜਹਾਜ਼ ਜੇ ਕੋਈ ਲੱਕੜ ਦਾ ਜਹਾਜ਼ ਬਣਾ ਕੇ ਉਹਦੇ ਪੇਂਟ ਕਰਾ ਲਏ ਹੋਇਆ ਜਾਂ ਸਿਲਵਰ ਕਲਰ ਕਰਾ ਕੇ ਅਤੇ ਲੋਕਾਂ ਨੂੰ ਕਹੇ ਆ ਜਾਓ ਵੀ ਚੱਲੀਏ ਅਮਰੀਕਾ ਨੂੰ, ਬੈਠੋ ਮੇਰੇ ਜਹਾਜ਼ 'ਚ, ਇੰਜਣ ਉਹ 'ਚ ਬੱਸਦਾ ਵੀ ਨਹੀਂ ਲਾਇਆ ਹੋਇਆ, ਉਹ ਲੱਕੜ ਦਾ ਜਹਾਜ਼ ਕਿਵੇਂ ਦੁਨੀਆਂ ਨੂੰ ਤਾਰ ਦੇਊਗਾ ਬਈ? ਇਹ ਤਾਂ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਦਾ ਜਹਾਜ਼ ਹੀ ਤਾਰੂਗਾ ਜਿਹਨੂੰ ਤਾਰੂਗਾ। ਗੁਰੂ ਨਾਨਕ ਦੇ ਜਹਾਜ਼ ਤੋਂ ਬਿਨਾਂ ਸੱਚਖੰਡ ਕਿਸੇ ਦਾ ਜਹਾਜ਼ ਜਾਂਦਾ ਹੀ ਨਹੀਂ। ਉਹ ਜਿੰਨੇ ਕੁ ਜਹਾਜ਼ ਮਾੜੇ ਮੋਟੇ ਅੜਾਉਂਦੇ ਨੇ, ਹਾਂ ਇੱਕ ਜਗ੍ਹਾ ਚਲਿਆ ਜਾਂਦਾ, ਧਰਮ ਰਾਜੇ ਕੋਲ ਜ਼ਰੂਰ ਲੈ ਜਾਂਦੇ ਆ, ਨਰਕਾਂ ਤੱਕ ਪਹੁੰਚਾ ਦਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੋਸ਼ੀ ਪੁਰਸ਼ ਵੀ ਦੋਸ਼ ਧਰਦੇ ਨੇ ਉਹਦੇ ਵਿੱਚ ਵੀ ਇੰਨਾ ਤਾਂ ਅਸੀਂ ਵੀ ਨਹੀਂ ਕੀਤਾ ਗੁਨਾਹ ਜਿੰਨਾ ਇਸ ਪਾਪੀ ਆਦਮੀ ਨੇ ਗੁਨਾਹ ਕੀਤਾ। ਨਾਨਕ ਨਿਰਗੁਣ ਗੁਣ ਕਰੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਨਿਰਗੁਣੇ ਆਰੇ ਜਿਹੜੇ ਜੀਵ ਨੇ ਜਿਨ੍ਹਾਂ ਚ ਕੋਈ ਗੁਣ ਨਹੀਂ, ਉਹਨਾਂ ਦੇ ਉੱਤੇ ਵੀ ਉਹ ਵਾਹਿਗੁਰੂ ਪਰ ਉਪਕਾਰ ਕਰਕੇ ਗੁਣ ਦੇ ਦਿੰਦਾ।